Want to make a difference in your community but not sure how? Go to GoFundMe.com right now and start a GoFundMe. Seriously. Your next fundraiser doesn't have to start in a school parking lot or a church basement. You can start a GoFundMe today in just minutes. Fundraise for yourself, a friend, or family member, or an organization. All that matters is that you care about them. GoFundMe is the trusted place to fundraise for what you care about. With no pressure to hit your fundraising goal, but tons of tools to help you reach it, you can confidently start fundraising right now. Whether it's creative, local, or critical, your cause matters. And there's a reason why GoFundMe is backed by millions and chosen by fundraisers everywhere. It works, and it matters. GoFundMe helps you make a real difference. Start your GoFundMe today at GoFundMe.com. That's GoFundMe.com. GoFundMe.com. This is a commercial message brought to you by GoFundMe.
Ek Onkar Satnam Karta Purakh Nirbhau Nirvair Akal Murat Ajuni Saipang Gur Prasad. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਿੱਖੀ ਦੇ ਮੰਗਲਾਚਰਨ ਯਾਨੀ ਮੂਲ ਮੰਤਰ ਬਾਰੇ ਸਮਝਾਂਗੇ। ਅਸੀਂ ਮੂਲ ਮੰਤਰ ਪੜ੍ਹਦੇ ਤਾਂ ਬਹੁਤ ਵਾਰੀ ਹਾਂ, ਪਰ ਅਸੀਂ ਕਦੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਮੂਲ ਮੰਤਰ ਰਾਹੀਂ ਕੀ ਉਪਦੇਸ਼ ਦਿੱਤਾ ਹੈ। ਸਿੱਖੀ ਵਿੱਚ ਅਕਾਲ ਪੁਰਖ ਦਾ ਕੀ ਸਰੂਪ ਦੱਸਿਆ ਗੁਰੂ ਸਾਹਿਬ ਨੇ। ਅਸੀਂ ਇਕੱਲਾ ਪੜ੍ਹਨ 'ਤੇ ਹੀ ਜ਼ੋਰ ਦਿੰਦੇ ਹਾਂ, ਪਰ ਸਿੱਖੀ ਤਾਂ ਗੁਰੂ ਦੀ ਬਾਣੀ ਨੂੰ ਸਮਝ ਕੇ ਸ਼ਬਦ ਨੂੰ ਕਮਾ ਕੇ ਨਿਭਾਈ ਜਾਂਦੀ ਹੈ। ਅੱਜ ਅਸੀਂ ਮੂਲ ਮੰਤਰ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਲੱਗ ਅਲੱਗ ਮਤਾਂ ਨੇ ਰੱਬ ਦਾ ਅਲੱਗ ਅਲੱਗ ਸਰੂਪ ਬਿਆਨ ਕੀਤਾ। ਈਸਾਈ ਲੋਕ ਮੰਨਦੇ ਨੇ ਗੋਡ ਇਜ਼ ਵਨ, ਰੱਬ ਇੱਕ ਹੈ, ਦੁਨੀਆ ਨੂੰ ਜਨਰੇਟ ਕਰਨ ਵਾਲਾ ਯਾਨੀ ਬਣਾਉਣ ਵਾਲਾ, ਓਪਰੇਟ ਕਰਨ ਵਾਲਾ ਯਾਨੀ ਚਲਾਉਣ ਵਾਲਾ, ਅਤੇ ਡਿਸਟਰੋਏ ਕਰਨ ਵਾਲਾ ਯਾਨੀ ਖਤਮ ਕਰਨ ਵਾਲਾ ਇੱਕ ਰੱਬ ਹੈ। ਪਰ ਅੱਗੇ ਉਹ ਮੰਨਦੇ ਨੇ ਕਿ ਜਿਹੜਾ ਜੀਸਸ ਹੈ ਉਹ ਰੱਬ ਦਾ ਮੁੰਡਾ ਹੈ, ਸਨ ਆਫ ਗੋਡ, ਅਤੇ ਜੀਸਸ ਇੱਕ ਦਿਨ ਆਏਗਾ ਅਤੇ ਜਿਹੜੀਆਂ ਚੰਗੀਆਂ ਰੂਹਾਂ ਨੇ ਹੋਲੀ ਸਪਿਰਿਟਸ ਉਹਨਾਂ ਨੂੰ ਬਚਾ ਲਵੇਗਾ। ਇੱਦਾਂ ਹੀ ਹਿੰਦੂ ਧਰਮ ਦੇ ਲੋਕ 33 ਕਰੋੜ ਦੇਵੀ ਦੇਵਤੇ ਮੰਨਦੇ ਨੇ, ਜਿਨ੍ਹਾਂ ਵਿੱਚੋਂ ਉਹਨਾਂ ਨੇ 3 ਪ੍ਰਮੁੱਖ ਦੇਵਤੇ ਮੰਨੇ ਨੇ, ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼। ਉਹ ਮੰਨਦੇ ਨੇ ਕਿ ਜਿਹੜਾ ਬ੍ਰਹਮਾ ਹੈ ਉਹ ਦੁਨੀਆ ਨੂੰ ਬਣਾਉਣ ਵਾਲਾ ਹੈ, ਜਿਹੜਾ ਵਿਸ਼ਨੂੰ ਹੈ ਉਹ ਦੁਨੀਆ ਨੂੰ ਪਾਲਣ ਵਾਲਾ ਹੈ, ਅਤੇ ਜਿਹੜਾ ਮਹੇਸ਼ ਯਾਨੀ ਸ਼ਿਵਜੀ ਹੈ ਉਹ ਦੁਨੀਆ ਨੂੰ ਖਤਮ ਕਰਨ ਵਾਲਾ ਹੈ। ਇੱਦਾਂ ਹੀ ਜਿਹੜੇ ਮੁਸਲਮਾਨ ਲੋਕ ਨੇ ਉਹ ਮੰਨਦੇ ਨੇ ਕਿ ਅੱਲਾ ਇੱਕ ਹੈ, ਪਰ ਉਹ ਕਾਬੇ ਵਿੱਚ ਰਹਿੰਦਾ ਹੈ, ਉਹ ਕਾਬੇ ਨੂੰ ਰੱਬ ਦਾ ਘਰ ਮੰਨਦੇ ਨੇ। ਉਹ ਮੰਨਦੇ ਨੇ ਕਿ ਅੱਲਾ ਮੱਕੇ ਵਿੱਚ ਕਾਬੇ ਅੰਦਰ ਰਹਿੰਦਾ ਹੈ। ਕਬੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1349 'ਤੇ ਕਹਿੰਦੇ ਨੇ, ਅੱਲਾ ਇੱਕ ਮਸੀਤ ਪਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋਵੇਂ ਤੱਤ ਨਾ ਹੇਰਾ। ਹੇ ਭਾਈ, ਜੇ ਅੱਲਾ ਇੱਕ ਮਸੀਤ ਵਿੱਚ ਵੱਸ ਰਿਹਾ ਹੈ ਅਤੇ ਜੇਕਰ ਰੱਬ ਮੂਰਤੀ ਦੇ ਅੰਦਰ ਹੈ ਅਤੇ ਬਾਕੀ ਮੁਲਕ ਨੂੰ ਕੌਣ ਚਲਾ ਰਿਹਾ ਹੈ? ਦੋਵਾਂ ਗੱਲਾਂ ਵਿੱਚ ਕੋਈ ਤੱਤਸਾਰ ਨਹੀਂ ਹੈ। ਨਾ ਤਾਂ ਕਿਸੇ ਨੇ ਕਾਬੇ ਵਿੱਚ ਰੱਬ ਨੂੰ ਦੇਖਿਆ ਹੈ ਅਤੇ ਨਾ ਉਹ ਮੂਰਤੀ ਵਿੱਚੋਂ ਨਜ਼ਰ ਆਇਆ ਹੈ। ਅੱਜ ਦੇ ਸਮੇਂ ਅਸੀਂ ਸਿੱਖ ਵੀ ਸਾਡੇ ਗੁਰੂਆਂ ਦੀਆਂ ਕਾਲਪਨਿਕ ਤਸਵੀਰਾਂ ਬਣਾ ਕੇ ਉਹਨਾਂ ਨੂੰ ਇੱਕ ਮੂਰਤੀ ਵਾਂਗੂ ਪੂਜ ਰਹੇ ਹਾਂ, ਜਦਕਿ ਸਾਨੂੰ ਕਬੀਰ ਸਾਹਿਬ ਨੇ ਸਾਫ਼ ਦੱਸਤਾ ਕਿ ਨਾ ਤਾਂ ਰੱਬ ਇੱਕ ਥਾਂ 'ਤੇ ਰਹਿੰਦਾ ਹੈ ਅਤੇ ਨਾ ਹੀ ਰੱਬ ਕਿਸੇ ਮੂਰਤੀ ਵਿੱਚ ਵੱਸਦਾ ਹੈ। ਸਿੱਖੀ ਵਿੱਚ ਤਾਂ ਗੁਰੂਆਂ ਨੇ ਮੂਰਤੀਆਂ ਦੀ ਅਤੇ ਦੇਹਾਂ ਦੀ ਪੂਜਾ ਕਰਨ ਦੀ ਸਖਤੀ ਨਾਲ ਮਨਾਈ ਕੀਤੀ ਹੈ। ਅਸੀਂ ਤਾਂ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਜੀ ਤੋਂ ਗਿਆਨ ਲੈ ਕੇ ਆਪਣੇ ਜੀਵਨ ਅੰਦਰ ਲਾਗੂ ਕਰਨਾ ਸੀ। ਜੇਕਰ ਫੋਟੋ ਲਗਾਉਣੀ ਵੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਫਰੇਮ ਬਣਾ ਕੇ ਅਸੀਂ ਲਗਾ ਸਕਦੇ ਹਾਂ, ਤਾਂ ਜੋ ਲੰਘਦੇ ਵੜਦੇ ਸ਼ਬਦ ਨੂੰ ਪੜ੍ਹ ਕੇ ਅਸੀਂ ਸਿਧਾਂਤ ਨੂੰ ਯਾਦ ਰੱਖ ਸਕੀਏ। ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕ ਓੰਕਾਰ ਦਾ ਸਿਧਾਂਤ ਦਿੱਤਾ ਹੈ, ਭਾਵ ਕਿ ਪਰਮਾਤਮਾ, ਜਾਂ ਉਹ ਸੱਚਾ ਕਹਿ ਲਓ, ਜਾਂ ਅਕਾਲ ਪੁਰਖ ਕਹਿ ਲਓ, ਜਾਂ ਵਾਹਿਗੁਰੂ ਕਹਿ ਲਓ, ਉਹ ਇੱਕ ਹੈ ਅਤੇ ਸਰਵ ਵਿਆਪਕ ਹੈ। ਉਹ ਮਾਲਕ ਹਰ ਥਾਂ ਮੌਜੂਦ ਹੈ, ਉਹ ਇੱਕੋ ਹੀ ਹੈ, ਬਹੁਤੇ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 350 'ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ ਰਹਾਓ। ਹਾਂਜੀ ਗੁਰੂ ਦੇ ਪਿਆਰੇ ਸਿੱਖੋ, ਉਹ ਮਾਲਕ ਇੱਕੋ ਹੀ ਹੈ, ਉਹਨੂੰ ਕਿਸੇ ਹੋਰ ਦੀ ਲੋੜ ਨਹੀਂ ਹੈ। ਪੂਰਨ ਪਰਮੇਸ਼ਵਰ ਆਪਣੀ ਮਦਦ ਲਈ ਕਿਸੇ ਦੀ ਲੋੜ ਨਹੀਂ ਹੈ ਉਸਨੂੰ। ਮਾਲਕ ਖੁਦ ਹੀ ਸਾਰੀ ਦੁਨੀਆ ਦੀ ਸਾਂਭ ਸੰਭਾਲ ਕਰ ਰਿਹਾ ਹੈ ਅਤੇ ਉਹ ਆਪ ਹੀ ਆਪਣੀਆਂ ਕਰਨੀਆਂ ਨੂੰ ਜਾਣਦਾ ਹੈ। ਉਹ ਮਾਲਕ ਤਾਂ ਸਰਵ ਵਿਆਪਕ ਹੈ, ਉਹ ਘੱਟ ਘੱਟ ਵਿੱਚ ਵਸਿਆ ਹੋਇਆ ਹੈ, ਸਭ ਵਿੱਚ ਮੌਜੂਦ ਹੈ। ਕਬੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 324 'ਤੇ ਕਹਿੰਦੇ ਨੇ, ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗੇ ਕਾਹੇ ਦੁਖਮਾਨਿਆ। ਹੇ ਭਾਈ, ਜਿਹੜਾ ਮਾਲਕ ਇੱਕੋ ਹੀ ਹੈ, ਜਦੋਂ ਮੈਂ ਇਹ ਸਮਝ ਲਿਆ ਕਿ ਉਹ ਸਭ ਜਗ੍ਹਾ ਇੱਕੋ ਹੀ ਪਰਮਾਤਮਾ ਸਰਵ ਵਿਆਪਕ ਹੈ, ਤਾਂ ਪਤਾ ਨਹੀਂ ਲੋਕਾਂ ਨੇ ਇਸ ਗੱਲ ਦਾ ਕਿਉਂ ਬੁਰਾ ਮਨਾਇਆ। ਅਸੀਂ ਤਾਂ ਆਪਣੇ ਆਪ ਨੂੰ ਸਵਾਰਨਾ ਸੀ, ਅਸੀਂ ਤਾਂ ਰੱਬੀ ਗੁਣਾਂ ਨੂੰ ਧਾਰਨ ਕਰਨਾ ਸੀ, ਅਸੀਂ ਤਾਂ ਆਪਣੇ ਆਪ 'ਤੇ ਵਰਕ ਕਰਨਾ ਸੀ। ਭਗਤ ਫਰੀਦ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1382 'ਤੇ ਕਹਿੰਦੇ ਨੇ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਫਰੀਦ ਸਾਹਿਬ ਕਹਿੰਦੇ, ਜੇਕਰ ਤੂੰ ਆਪਣੇ ਆਪ ਨੂੰ ਸਵਾਰ ਲਏ ਤਾਂ ਇਸ ਸੰਸਾਰ ਦੀ ਮਾਇਆ ਤੇਰੇ ਪਿੱਛੇ ਪਿੱਛੇ ਦੌੜੇਗੀ। ਇੱਦਾਂ ਹੀ ਜਪਜੀ ਸਾਹਿਬ 'ਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮਨ ਜਿੱਤੇ ਜਗ ਜੀਤ। ਜਿਹੜੇ ਆਪਣੇ ਮਨ ਨੂੰ ਜਿੱਤ ਲੈਂਦੇ ਨੇ ਉਹ ਫਿਰ ਜੱਗ ਨੂੰ ਵੀ ਜਿੱਤ ਲੈਂਦੇ ਨੇ। ਅਸੀਂ ਤਾਂ ਰੱਬੀ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਨਾ ਸੀ, ਉਸ ਏਕੋ ਅੰਕਾਰ ਮਾਲਕ ਦਾ ਸਰੂਪ ਆਪਣੇ ਅੰਦਰੋਂ ਲੱਭਣਾ ਸੀ, ਉਸ ਏਕੋ ਦੇ ਭਗਤ ਬਣਨਾ ਸੀ। ਗੁਰੂ ਨਾਨਕ ਸਾਹਿਬ ਜਪਜੀ ਸਾਹਿਬ 'ਚ ਕਹਿੰਦੇ ਨੇ, ਵਿਣ ਗੁਣ ਕੀਤੇ ਭਗਤ ਨਾ ਹੋਏ, ਗੁਣਾਂ ਨੂੰ ਧਾਰਨ ਕੀਤੇ ਬਿਨਾਂ ਭਗਤੀ ਨਹੀਂ ਹੋ ਸਕਦੀ। ਸੋ ਸਾਡਾ ਪਹਿਲਾ ਕੰਮ ਹੋਣਾ ਚਾਹੀਦਾ ਸੀ ਵੀ ਅਸੀਂ ਉਹਦੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰੀਏ। ਅਸੀਂ ਆਪਣੇ ਅੰਦਰ ਹੀ ਦਇਆ, ਧਰਮ, ਸੱਚ, ਸੰਤੋਖ, ਸਬਰ, ਇੱਦਾਂ ਹੀ ਹੋਰ ਗੁਣ ਆਪਣੇ ਅੰਦਰ ਪ੍ਰਗਟ ਕਰੀਏ। ਅਸੀਂ ਦੇਖਦੇ ਹਾਂ ਕਿ ਅਲੱਗ ਅਲੱਗ ਮਰਿਆਦਾ ਬਣਾ ਕੇ ਅੱਜ ਕੱਲ੍ਹ ਅਸੀਂ ਉਹਨੂੰ ਅਲੱਗ ਅਲੱਗ ਤਰੀਕਿਆਂ ਨਾਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਇੱਥੇ ਜਿੰਨੇ ਵੀ ਡੇਰੇ, ਸੰਪਰਦਾਵਾਂ, ਟਕਸਾਲਾਂ ਅਤੇ ਸੰਸਥਾਵਾਂ ਬਣੀਆਂ ਨੇ, ਉਹ ਸਾਰੇ ਹੀ ਇਹ ਦਾਅਵਾ ਕਰਦੇ ਨੇ ਕਿ ਸਾਡਾ ਧੁਰਾ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਹੈ। ਪਰ ਤੁਸੀਂ ਦੇਖੋਗੇ ਕਿ ਕਿਸੇ ਇੱਕ ਦੀ ਮਰਿਆਦਾ ਦੂਜੇ ਨਾਲ ਨਹੀਂ ਰਲਦੀ ਹੁੰਦੀ। ਜੇਕਰ ਧੁਰਾ ਇੱਕ ਗੁਰੂ ਗ੍ਰੰਥ ਸਾਹਿਬ ਹੈ ਤਾਂ ਸਭ ਦੀਆਂ ਮਰਿਆਦਾ ਅਲੱਗ ਅਲੱਗ ਕਿਉਂ ਨੇ? ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 84 'ਤੇ ਕਹਿੰਦੇ ਨੇ, ਸਰੇ ਸਰੀਅਤ ਕਰੇ ਵਿਚਾਰ, ਬਿਨ ਬੂਝੇ ਕੈਸੇ ਪਾਵੇ ਪਾਰ। ਜਿਵੇਂ ਮੁਸਲਮਾਨ ਵੀਰ ਸ਼ਰ੍ਹਾਂ ਦੇ ਕਾਨੂੰਨ ਰਾਹੀਂ ਬਾਹਰਲੀਆਂ ਧਾਰਮਿਕ ਰਸਮਾਂ ਦੀ ਹੀ ਵਿਚਾਰ ਕਰਦੇ ਨੇ, ਪਰ ਜੀਵਨ ਦੇ ਸਹੀ ਮਨੋਰਥ ਨੂੰ ਲੱਭਣ ਤੋਂ ਬਿਨਾਂ ਕਿਵੇਂ ਪਾਰ ਲੰਘਿਆ ਜਾ ਸਕਦਾ ਹੈ? ਅੱਜ ਕੱਲ੍ਹ ਅਸੀਂ ਜਾਂ ਤਾਂ ਜਪ ਕਰਕੇ, ਭਾਵ ਪਾਠਾਂ ਦੀਆਂ ਗਿਣਤੀਆਂ ਮਿਣਤੀਆਂ ਕਰਕੇ, ਜਾਂ ਵਾਹਿਗੁਰੂ ਵਾਹਿਗੁਰੂ ਕਰਕੇ, ਜਾਂ ਤਾਂ ਅਸੀਂ ਤਪ ਕਰਕੇ, ਭਾਵ ਔਖੇ ਔਖੇ ਤਰੀਕੇ ਨਾਲ ਸਰੀਰ ਨੂੰ ਕਸ਼ਟ ਦੇ ਕੇ, ਜਾਂ ਤਾਂ ਵਰਤ ਰੱਖ ਕੇ ਭੁੱਖੇ ਰਹਿ ਕੇ, ਜਾਂ ਪੂਜਾ ਪਾਠ ਕਰਕੇ ਰੱਬ ਨੂੰ ਮਨਾਉਣਾ ਚਾਹੁੰਦੇ ਹਾਂ। ਪਰ ਇਹ ਸਾਰੀਆਂ ਚੀਜ਼ਾਂ ਤਾਂ ਸਾਨੂੰ ਸੱਚੇ ਤੋਂ ਤੋੜਦੀਆਂ ਨੇ। ਭਗਤ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 324 'ਤੇ ਕਹਿੰਦੇ ਨੇ, ਕਿਆ ਜਪ, ਕਿਆ ਤਪ, ਕਿਆ ਵਰਤ ਪੂਜਾ, ਜਾ ਕੇ ਹਿਰਦੇ ਭਾਉ ਹੈ ਦੂਜਾ। ਕਬੀਰ ਸਾਹਿਬ ਕਹਿੰਦੇ ਕਿ ਜਿਸ ਮਨੁੱਖ ਦੇ ਅੰਦਰ ਇੱਕ ਮਾਲਕ ਤੋਂ ਬਿਨਾਂ ਕਿਸੇ ਹੋਰ ਦਾ ਪਿਆਰ ਹੈ, ਉਸਦਾ ਜਪ ਤਪ ਕਰਨ ਦਾ ਵਰਤ ਪੂਜਾ ਕਿਸ ਕੰਮ ਦੀ? ਇਹ ਸਭ ਗੱਲਾਂ ਤਾਂ ਸਾਨੂੰ ਰਿਐਲਿਟੀ ਤੋਂ ਤੋੜਦੀਆਂ ਨੇ। ਗੁਰੂ ਅਮਰਦਾਸ ਜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 441 'ਤੇ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ। ਹੇ ਮਨਾ, ਤੂੰ ਉਸ ਮਾਲਕ ਦਾ ਹੀ ਰੂਪ ਹੈ, ਤੂੰ ਉਸ ਏਕੋ ਅੰਕਾਰ ਦਾ ਹੀ ਰੂਪ ਹੈ, ਤੂੰ ਆਪਣੇ ਆਪ ਦੀ ਪਛਾਣ ਕਰ। ਹੇ ਮਨਾ, ਉਹ ਮਾਲਕ ਤੇਰੇ ਨਾਲ ਹੀ ਹੈ, ਉਹ ਤੇਰੇ ਅੰਦਰ ਹੀ ਹੈ, ਉਹਨੂੰ ਕਿਤੇ ਬਾਹਰ ਜਾ ਕੇ ਲੱਭਣ ਦੀ ਲੋੜ ਨਹੀਂ, ਤੂੰ ਗੁਰੂ ਦੀ ਮੱਤ ਲੈ ਕੇ ਉਹਦੇ ਰੰਗ ਨੂੰ ਮਾਣ। ਸੋ ਏਕੋ ਅੰਕਾਰ ਤੋਂ ਭਾਵ ਅਕਾਲ ਪੁਰਖ ਇੱਕ ਹੈ, ਜਿਹੜਾ ਸਰਵ ਵਿਆਪਕ ਹੈ, ਜਿਹੜਾ ਘੱਟ ਘੱਟ ਵਿੱਚ ਵਸਿਆ ਹੋਇਆ ਹੈ। ਉਸ ਨੂੰ ਲੱਭਣ ਲਈ ਸਾਨੂੰ ਬਾਹਰ ਕਿਤੇ ਜਾਣ ਦੀ ਲੋੜ ਨਹੀਂ, ਸਾਨੂੰ ਆਪਣੇ ਅੰਦਰੋਂ ਹੀ ਰੱਬੀ ਗੁਣਾਂ ਦੇ ਵਿੱਚ ਉਹਨੂੰ ਲੱਭਣਾ ਪੈਣਾ ਹੈ। ਸੋ ਏਕੋ ਅੰਕਾਰ ਦੇ ਸਿਧਾਂਤ ਲਈ ਸਾਨੂੰ ਅੰਦਰੋਂ ਬਾਹਰੋਂ ਇੱਕ ਹੋਣਾ ਪੈਣਾ ਹੈ। ਅੱਗੇ ਹੈ ਜੀ ਸਤਨਾਮ। ਉਹ ਹੁਕਮੀ, ਉਹ ਸੱਚਾ, ਉਹ ਅਕਾਲ ਪੁਰਖ ਜਿਸ ਦਾ ਨਾਮ ਸਦਾ ਸਦਾ ਹੋਂਦ ਵਾਲਾ ਹੈ, ਭਾਵ ਕਿ ਜਿਹੜਾ ਸਦਾ ਕਾਇਮ ਦਾਇਮ ਹੈ। ਜਿਹੜਾ ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਅੱਗੇ ਨੂੰ ਵੀ ਹੋਂਦ ਵਾਲਾ ਰਹੇਗਾ। ਇਸ ਲਈ ਗੁਰੂ ਸਾਹਿਬ ਨੇ ਉਹਨੂੰ ਸਤਨਾਮ ਕਿਹਾ ਹੈ। ਅਸੀਂ ਦੇਖਦੇ ਹਾਂ ਕਿ ਜਿਹੜੇ ਉਸ ਮਾਲਕ ਦੇ ਪਿਆਰੇ ਨੇ, ਉਹ ਉਹਦੀ ਕਿਰਤ ਦੇ ਹਿਸਾਬ ਨਾਲ ਉਸ ਦੇ ਅਲੱਗ ਅਲੱਗ ਨਾਮ ਰੱਖਦੇ ਨੇ। ਜਿਵੇਂ ਕਿਸੇ ਨੇ ਦੇਖਿਆ ਕਿ ਉਹ ਮਾਲਕ ਦਾਤਾ ਵੰਡਣ ਵਾਲਾ ਹੈ, ਤਾਂ ਕਿਸੇ ਨੇ ਉਸਨੂੰ ਦਾਤਾਰ ਕਹਿ ਦਿੱਤਾ। ਜਿਸ ਕਿਸੇ ਨੇ ਦੇਖਿਆ ਕਿ ਉਹ ਧਰਤੀ ਨੂੰ ਪਾਲਣ ਵਾਲਾ ਹੈ, ਤਾਂ ਕਿਸੇ ਨੇ ਉਸਨੂੰ ਗੋਪਾਲ ਕਹਿ ਦਿੱਤਾ। ਜੇ ਕਿਸੇ ਨੇ ਦੇਖਿਆ ਕਿ ਉਹ ਮਾਲਕ ਘੱਟ ਘੱਟ ਵਿੱਚ ਸਮੋਇਆ ਹੋਇਆ ਹੈ, ਰਮਿਆ ਹੋਇਆ ਹੈ, ਤਾਂ ਉਸਨੂੰ ਰਾਮ ਕਹਿ ਦਿੱਤਾ। ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1083 'ਤੇ ਕਹਿੰਦੇ ਨੇ, ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਭਰਾ ਪੁਰਬਲਾ। ਸਾਡੀ ਜੀਭ ਤੇਰੇ ਗੁਣਾਂ ਅਨੁਸਾਰ ਤੇਰੇ ਨਾਮ ਉਚਾਰਦੀ ਹੈ, ਪਰ ਸਤਨਾਮ ਤੇਰਾ ਮੁੱਢ ਕਦੀਮਾਂ ਦਾ ਨਾਮ ਹੈ। ਜਿਹੜੇ ਉਸ ਇੱਕੋ ਸੱਚੇ ਨੂੰ ਮੰਨਦੇ ਨੇ, ਜਿਹੜੇ ਉਸ ਇੱਕੋ ਸੱਚੇ ਅਕਾਲ ਪੁਰਖ ਦੇ ਹੁਕਮ ਵਿੱਚ ਜੁੜਦੇ ਨੇ, ਉਹਦੇ ਗੁਣਾਂ ਨੂੰ ਧਿਆਉਂਦੇ ਨੇ, ਉਹ ਲੋਕ ਵੀ ਸੱਚੇ ਬਣ ਜਾਂਦੇ ਨੇ, ਸੱਚੇ ਦਾ ਰੂਪ ਹੀ ਬਣ ਜਾਂਦੇ ਨੇ। ਗੁਰੂ ਨਾਨਕ ਸਾਹਿਬ ਆਸਾ ਦੀ ਵਾਰ 'ਚ ਕਹਿੰਦੇ ਨੇ, ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ। ਹੇ ਨਾਨਕ, ਜਿਹੜੇ ਉਸ ਸੱਚ ਨੂੰ ਧਿਆਉਂਦੇ ਨੇ ਉਹ ਖੁਦ ਵੀ ਸੱਚੇ ਨੇ, ਪਰ ਜਿਹੜੇ ਉਸ ਮਾਲਕ ਤੋਂ, ਉਸ ਹੁਕਮੀ ਤੋਂ ਟੁੱਟਦੇ ਨੇ, ਉਹਦੇ ਹੁਕਮ ਤੋਂ ਟੁੱਟਦੇ ਨੇ, ਉਹ ਨਿਤ ਨਿਤ ਜੰਮਦੇ ਮਰਦੇ ਨੇ, ਉਹ ਲੋਕ ਕੱਚਿਆਂ 'ਚੋਂ ਵੀ ਕੱਚੇ ਨੇ, ਉਹ ਲੋਕ ਹਰ ਰੋਜ਼ ਦੀ ਆਤਮਿਕ ਮੌਤ ਮਰਦੇ ਨੇ। ਇਸ ਲਈ ਉਹ ਜਿਹੜਾ ਸੱਚਾ ਹੈ ਉਸਦਾ ਨਾਮ ਸਤਨਾਮ ਹੈ। ਉਸ ਮਾਲਕ ਦਾ ਨਿਆਂ ਵੀ ਸਭ ਲਈ ਇੱਕ ਬਰਾਬਰ ਹੈ। ਅਸੀਂ ਗੁਰੂ ਨਾਨਕ ਸਾਹਿਬ ਦੀ ਆਸਾ ਦੀ ਵਾਰ ਦੀ ਪੰਕਤੀ ਪੜ੍ਹਦੇ ਹਾਂ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਜਿਵੇਂ ਜੰਮਣ ਮਰਨ ਦਾ ਹੁਕਮ ਸਭ ਲਈ ਬਰਾਬਰ ਹੈ, ਉਹਦਾ ਨਿਆਂ ਸਭ ਲਈ ਬਰਾਬਰ ਹੈ, ਸਭ ਲਈ ਇੱਕੋ ਜਿਹਾ ਹੈ, ਉਹ ਕਿਸੇ ਲਈ ਭੇਦਭਾਵ ਨਹੀਂ ਕਰਦਾ। ਉਸਦੇ ਜਿਹੜੇ ਹੁਕਮ ਨੇ ਉਹ ਵੀ ਸਭ ਲਈ ਬਰਾਬਰ ਨੇ, ਇੱਥੇ ਕੋਈ ਛੋਟਾ ਵੱਡਾ ਨਹੀਂ, ਉਹਦੇ ਦਰਬਾਰ ਦੇ ਵਿੱਚ ਸਭ ਇੱਕੋ ਜਿਹੇ ਬਰਾਬਰ ਨੇ। ਇੱਥੇ ਤਾਂ ਕਰਮਾਂ 'ਤੇ ਨਿਬੇੜਾ ਹੁੰਦਾ ਹੈ, ਜਿੱਦਾਂ ਦੇ ਅਸੀਂ ਕਰਮ ਕਰਦੇ ਹਾਂ ਉੱਦਾਂ ਦਾ ਹੀ ਅਸੀਂ ਖੱਟਦੇ ਹਾਂ। ਗੁਰੂ ਨਾਨਕ ਸਾਹਿਬ ਆਸਾ ਦੀ ਵਾਰ 'ਚ ਕਹਿੰਦੇ ਨੇ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਅਸੀਂ ਜਿੱਦਾਂ ਦੇ ਕਰਮ ਕਰਾਂਗੇ ਅਸੀਂ ਉੱਦਾਂ ਦਾ ਹੀ ਰਿਜ਼ਲਟ ਲੈ ਲਾਂਗੇ। ਇਸ ਲਈ ਉਹ ਮਾਲਕ ਸਦਾ ਸਦਾ ਤੋਂ ਹੋਂਦ ਵਾਲਾ ਹੈ। ਅੱਗੇ ਆ ਜੀ ਕਰਤਾ ਪੁਰਖ। ਕਰਤਾ ਜਿਹੜਾ ਬਣਾਉਣ ਵਾਲਾ ਮਾਲਕ, ਉਹ ਆਪਣੀ ਕਿਰਤ ਦੇ ਵਿੱਚ ਆਪ ਬੈਠਾ ਹੋਇਆ ਹੈ, ਉਹਨੂੰ ਬਾਹਰ ਜਾ ਕੇ ਲੱਭਣ ਦੀ ਲੋੜ ਨਹੀਂ। ਉਹ ਇੱਕ ਓਅੰਕਾਰ ਦੇ ਸਿਧਾਂਤ ਦੇ ਅਨੁਸਾਰ ਘੱਟ ਘੱਟ ਵਿੱਚ ਵਸਿਆ ਹੋਇਆ ਹੈ, ਸਾਡੇ ਅੰਦਰ ਹੀ ਬੈਠਾ ਹੋਇਆ ਹੈ। ਸ਼ਾਮ ਦੇ ਪਾਠ ਵੇਲੇ ਅਸੀਂ ਗੁਰੂ ਰਾਮਦਾਸ ਜੀ ਦੀਆਂ ਪੰਕਤੀਆਂ ਪੜ੍ਹਦੇ ਹਾਂ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਆਵਰ ਨਾ ਕੋਏ। ਇਹ ਸਾਰਾ ਖੇਡ ਤਮਾਸ਼ਾ ਇਹ ਉਸ ਕਰਤੇ ਦਾ ਹੀ ਕੀਤਾ ਹੋਇਆ ਹੈ, ਉਸ ਤੋਂ ਬਿਨਾਂ ਕਰਨ ਵਾਲਾ ਕੋਈ ਹੋਰ ਨਹੀਂ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਕੁਦਰਤ ਵਿੱਚੋਂ ਮਾਲਕ ਕੁਦਰਤੀ ਨਿਯਮਾਂ ਦੇ ਅਨੁਸਾਰ, ਭਾਵ ਲੋਅ ਆਫ ਨੇਚਰ ਦੇ ਅਨੁਸਾਰ ਵਸਿਆ ਹੋਇਆ ਹੈ, ਅਤੇ ਸਾਡੇ ਅੰਦਰ ਉਹ ਮਾਲਕ ਰੱਬੀ ਗੁਣਾਂ ਦੇ ਰੂਪ ਵਿੱਚ, ਚੰਗੇ ਗੁਣਾਂ ਦੇ ਰੂਪ ਵਿੱਚ ਵਸਿਆ ਹੋਇਆ ਹੈ। ਗੁਰੂ ਅੰਗਦ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 463 'ਤੇ ਕਹਿੰਦੇ ਨੇ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜਿਹੜੀ ਜਗ ਰਚਨਾ ਹੈ ਉਸ ਕਰਤੇ ਪੁਰਖ ਦੀ ਬਣਾਈ ਹੋਈ ਹੈ, ਅਤੇ ਉਹ ਕਰਤਾ ਖੁਦ ਹੀ ਇਸ ਕੋਠੜੀ ਦੇ ਵਿੱਚ ਵਸਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਆਸਾ ਦੀ ਵਾਰ 'ਚ ਕਹਿੰਦੇ ਨੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ, ਕਰੇ ਆਸਨ ਡਿੱਠੋ ਚਾਓ। ਉਸ ਕਰਤੇ ਨੇ ਆਪੀ ਨੇ ਖੁਦ ਨੂੰ ਸਾਜਿਆ ਹੈ, ਅਤੇ ਆਪੀ ਨੇ ਉਸਨੇ ਜਿਹੜੇ ਹੁਕਮ ਨੇ, ਕੁਦਰਤੀ ਨਿਯਮ ਨੇ, ਖੁਦ ਹੀ ਬਣਾਏ ਨੇ। ਦੂਜੇ 'ਤੇ ਉਸਨੇ ਕੁਦਰਤ ਨੂੰ ਸਾਜਿਆ ਹੈ, ਕੁਦਰਤੀ ਨਿਯਮਾਂ ਦੇ ਰੂਪ ਵਿੱਚ ਆਸਨ ਲਾ ਕੇ ਆਪ ਉਹ ਇਸ ਕੁਦਰਤ ਦੇ ਵਿੱਚ ਬੈਠਾ ਹੋਇਆ ਹੈ। ਅੱਗੇ ਆ ਜੀ ਨਿਰਭਉ ਨਿਰਵੈਰ। ਉਹ ਮਾਲਕ ਨੂੰ ਕਿਸੇ ਦਾ ਭੈ ਡਰ ਨਹੀਂ ਹੈ, ਨਾ ਹੀ ਉਸਦਾ ਕਿਸੇ ਨਾਲ ਕੋਈ ਵੈਰ ਵਿਰੋਧ ਹੈ, ਅਤੇ ਜਿਹੜੇ ਉਸ ਹੁਕਮੀ ਨੂੰ ਧਿਆਉਂਦੇ ਨੇ ਉਹ ਖੁਦ ਵੀ ਉਸੇ ਦਾ ਰੂਪ ਬਣ ਜਾਂਦੇ ਨੇ। ਗੁਰੂ ਰਾਮਦਾਸ ਜੀ ਸੋਬਰਖ ਦੀ ਬਾਣੀ ਵਿੱਚ ਕਹਿੰਦੇ ਨੇ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ, ਜੀ ਤਿਨਕਾ ਭਉ ਸਭ ਗਵਾਸੀ। ਜਿਹੜੇ ਉਸ ਨਿਰਭਉ ਨੂੰ ਧਿਆਉਂਦੇ ਨੇ ਉਹ ਉਹਦੇ ਗੁਣਾਂ ਨੂੰ ਆਪਣੇ ਵਿੱਚ ਧਾਰਨ ਕਰਦੇ ਨੇ, ਉਹ ਖੁਦ ਵੀ ਉਸ ਨਿਰਭਉ ਦਾ ਰੂਪ ਹੀ ਬਣ ਜਾਂਦੇ ਨੇ। ਮਾਲਕ ਨੇ ਸਾਰਿਆਂ ਉੱਪਰ ਹੁਕਮ ਰੂਪੀ ਭਉ ਲਿਖਿਆ ਹੋਇਆ ਹੈ, ਪਰ ਮਾਲਕ ਉੱਤੇ ਕਿਸੇ ਦਾ ਕੋਈ ਹੁਕਮ ਨਹੀਂ ਹੈ। ਗੁਰੂ ਨਾਨਕ ਸਾਹਿਬ ਆਸਾ ਦੀ ਵਾਰ 'ਚ ਕਹਿੰਦੇ ਨੇ, ਸਗਲਿਆ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚੇਖ। ਉਸ ਮਾਲਕ ਨੂੰ ਹੁਕਮ ਕਰਨ ਵਾਲਾ ਕੋਈ ਨਹੀਂ ਹੈ। ਇੱਦਾਂ ਹੀ ਭੱਟ ਮਥੁਰਾ ਜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1404 'ਚ ਕਹਿੰਦੇ ਨੇ, ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਏ। ਉਹ ਨਿਰੰਕਾਰ ਨਿਰਵੈਰ ਮਾਲਕ ਵਰਗਾ ਹੋਰ ਕੋਈ ਵੀ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਉਸ ਨਿਰਵੈਰ ਨੂੰ ਧਿਆਉਂਦੇ ਨੇ ਉਹ ਖੁਦ ਵੀ ਨਿਰਵੈਰ ਹੋ ਜਾਂਦੇ ਨੇ। ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1145 ਦੇ ਕਹਿੰਦੇ ਨੇ, ਪਾਰ ਬ੍ਰਹਮ ਕੇ ਭਗਤ ਨਿਰਵੈਰ। ਉਸ ਮਾਲਕ ਦੇ, ਉਸ ਪਾਰ ਬ੍ਰਹਮ ਦੇ ਜਿਹੜੇ ਭਗਤ ਜਨ ਨੇ ਉਹ ਵੀ ਨਿਰਵੈਰ ਹੀ ਹੁੰਦੇ ਨੇ, ਉਹਨਾਂ ਨੂੰ ਵੀ ਕਿਸੇ ਨਾਲ ਕੋਈ ਵੈਰ ਈਰਖਾ ਨਹੀਂ ਹੁੰਦੀ। ਅੱਗੇ ਆ ਜੀ ਅਕਾਲ ਮੂਰਤ, ਉਹ ਸੱਚੇ ਤੇ ਉਹ ਸੁਖਮੀ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ। ਉਹ ਮਾਲਕ ਸਮੇਂ ਦੇ ਅਧੀਨ ਨਹੀਂ ਆਉਂਦਾ, ਉਸਨੂੰ ਕਾਲ ਦਾ ਡਰ ਨਹੀਂ ਸਤਾਉਂਦਾ। ਗੁਰੂ ਅਰਜਨ ਸਾਹਿਬ ਸੁਖਮਣੀ ਸਾਹਿਬ ਵਿੱਚ ਕਹਿੰਦੇ ਨੇ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਸ ਮਾਲਕ ਦਾ ਕੋਈ ਰੂਪ ਨਹੀਂ ਹੈ, ਨਾ ਕੋਈ ਰੇਖ ਹੈ ਅਤੇ ਨਾ ਉਸਦਾ ਕੋਈ ਰੰਗ ਹੈ। ਉਹ ਤਿੰਨਾਂ ਗੁਣਾਂ ਤੋਂ ਭਿੰਨ ਹੈ, ਕਿਉਂਕਿ ਉਹ ਮਾਲਕ ਸਮੇਂ ਦੇ ਅਧੀਨ ਨਹੀਂ ਆਉਂਦਾ। ਅਸੀਂ ਸਮੇਂ ਦੇ ਅਧੀਨ ਆਉਂਦੇ ਹਾਂ, ਅਸੀਂ ਸਮੇਂ ਦੇ ਅਨੁਸਾਰ ਬਦਲਦੇ ਹਾਂ। ਸਾਡਾ ਜਿਹੜਾ ਮਨ ਹੈ ਉਹ ਸਮੇਂ ਦੇ ਅਨੁਸਾਰ ਬਦਲਦਾ। ਜੇ ਸਾਡੇ ਨਾਲ ਕੁਝ ਚੰਗਾ ਹੁੰਦਾ ਹੈ ਤਾਂ ਅਸੀਂ ਖੁਸ਼ ਹੁੰਦੇ ਹਾਂ, ਦੂਜੇ ਪਾਲੀ ਅਸੀਂ ਦੁਖੀ ਵੀ ਹੋ ਜਾਂਦੇ ਹਾਂ ਜੇ ਕੁਛ ਮਾੜਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 685 'ਤੇ ਕਹਿੰਦੇ ਨੇ, ਅਨਿਕ ਯਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮੈਂ ਆਏ। ਅਸੀਂ ਜਿੰਨੇ ਵੀ ਯਤਨ ਕਰੀਏ ਸਾਨੂੰ ਤਾਂ ਕਾਲ ਦਾ ਡਰ ਸਤਾਉਂਦਾ ਹੈ। ਅਸੀਂ ਤਾਂ ਜਿਹੜਾ ਮਰਨ ਦਾ ਲੇਖ ਹੈ, ਜਿਹੜਾ ਸਗਲਿਆ ਭੋ ਲਿਖਿਆ ਸਿਰ ਲੇਖ ਹੈ, ਉਹ ਸਭ ਦੇ ਸਿਰ 'ਤੇ ਲਿਖਿਆ ਹੋਇਆ ਹੈ। ਉਹ ਹੁਕਮ ਤਾਂ ਅਸੀਂ ਆਪਣੇ ਸਿਰ 'ਤੇ ਲਿਖਾ ਕੇ ਆਏ ਹਾਂ। ਅਸੀਂ ਸਮੇਂ ਦੇ ਅਧੀਨ ਬਦਲਦੇ ਹਾਂ, ਪਰ ਉਹ ਜਿਹੜਾ ਅਕਾਲ ਪੁਰਖ ਹੈ ਉਹ ਸਮੇਂ ਦੇ ਅਧੀਨ ਨਹੀਂ ਆਉਂਦਾ, ਉਸ 'ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਅੱਗੇ ਆ ਜੀ ਅਜੂਨੀ, ਉਹ ਮਾਲਕ ਜੂਨਾ ਦੇ ਗੇੜ ਵਿੱਚ ਨਹੀਂ ਆਉਂਦਾ, ਭਾਵ ਨਾ ਉਹ ਜੰਮਦਾ ਹੈ ਨਾ ਉਹ ਮਰਦਾ ਹੈ। ਉਹ ਮਾਲਕ ਤਾਂ ਸਤਨਾਮ ਹੈ, ਭਾਵ ਜਿਹੜਾ ਸਦਾ ਸਦਾ ਤੋਂ ਹੋਂਦ ਵਾਲਾ ਹੈ। ਉਹ ਮਾਲਕ ਤਾਂ ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ ਹੈ, ਜਿਹੜਾ ਸ਼ੁਰੂ ਤੋਂ ਮੌਜੂਦ ਹੈ, ਹੁਣ ਵੀ ਹੈ ਅਤੇ ਅੱਗੇ ਵੀ ਰਹੇਗਾ। ਉਹ ਮਾਲਕ ਜੂਨਾ ਵਿੱਚ ਨਹੀਂ ਆਉਂਦਾ। ਗੁਰੂ ਰਾਮਦਾਸ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 759 'ਤੇ ਕਹਿੰਦੇ ਨੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੇ ਰਿਹਾ ਸਮਾਏ। ਸਾਡਾ ਮਾਲਕ ਉਹ ਸਦਾ ਸਦਾ ਲਈ ਹੈ, ਨਾ ਉਹ ਆਉਂਦਾ ਹੈ ਨਾ ਜਾਂਦਾ ਹੈ, ਨਾ ਜੰਮਦਾ ਹੈ ਨਾ ਮਰਦਾ ਹੈ, ਉਹ ਤਾਂ ਘੱਟ ਘੱਟ ਵਿੱਚ ਵਸਿਆ ਹੈ। ਇਹ ਤਾਂ ਅਸੀਂ ਹਾਂ ਜਿਹੜੇ ਹਰ ਰੋਜ਼ ਜੰਮਦੇ ਮਰਦੇ ਹਾਂ, ਹਰ ਰੋਜ਼ ਆਤਮਿਕ ਮੌਤ ਮਰਦੇ ਹਾਂ ਜੰਮਦੇ ਹਾਂ। ਗੁਰੂ ਅੰਗਦ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 466 'ਤੇ ਕਹਿੰਦੇ ਨੇ, ਹਉਮੈ ਈ ਬੰਦਨਾ ਫਿਰ ਫਿਰ ਜੋਨੀ ਪਾਏ। ਅਸੀਂ ਨਿਤ ਨਿਤ ਆਤਮਿਕ ਮੌਤ ਜੰਮਦੇ ਮਰਦੇ ਹਾਂ, ਅਸੀਂ ਜੂਨਾਂ ਵਿੱਚ ਪੈਂਦੇ ਹਾਂ, ਅਸੀਂ ਆਪਣੇ ਹਉਮੈ ਵਿੱਚ ਪੈ ਕੇ ਜੰਮਦੇ ਹਾਂ ਅਤੇ ਮਰਦੇ ਹਾਂ। ਅਸੀਂ ਕਈ ਵਾਰੀ ਲਾਲਚਵਸ ਹੋ ਕੇ ਕੁੱਤੇ ਦੀ ਜੂਨ ਵਿੱਚ ਪੈਂਦੇ ਹਾਂ, ਜਾਂ ਕਈ ਵਾਰੀ ਕਾਮੀ ਹੋ ਕੇ ਹਾਥੀ ਦੀ ਜੂਨ ਵਿੱਚ ਪੈਂਦੇ ਹਾਂ, ਪਰ ਉਹ ਮਾਲਕ ਹਮੇਸ਼ਾ ਤੋਂ ਹੀ ਮੌਜੂਦ ਹੈ, ਉਹ ਜੂਨਾਂ ਦੇ ਗੇੜ ਵਿੱਚ ਨਹੀਂ ਆਉਂਦਾ, ਇਸ ਲਈ ਉਹ ਅਜੂਨੀ ਹੈ। ਅੱਗੇ ਹੈ ਜੀ ਸਹਿਭੰਗ, ਉਸ ਮਾਲਕ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਭਾਵ ਨਾ ਉਸਨੂੰ ਕਿਸੇ ਨੇ ਜੰਮਿਆ ਹੈ ਅਤੇ ਨਾ ਕਿਸੇ ਨੇ ਉਸਨੂੰ ਰੱਬ ਥਾਪਿਆ ਹੈ, ਉਸਦਾ ਪ੍ਰਕਾਸ਼ ਖੁਦ ਤੋਂ ਹੋਇਆ ਹੈ। ਅਸੀਂ ਦੇਖਦੇ ਹਾਂ ਸਾਡੇ ਜਿਹੜੇ ਹਿੰਦੂ ਵੀਰ ਭੈਣ ਨੇ ਉਹ ਰੱਬ ਦੀ ਮੂਰਤੀ ਬਣਾ ਕੇ ਉਹਨੂੰ ਲੋਰੀਆਂ ਦਿੰਦੇ ਨੇ। ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1136 ਦੇ ਕਹਿੰਦੇ ਨੇ, ਸਗਲ ਪ੍ਰਾਤ ਦੇਹ ਲੋ ਰੋਨੀ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਸਭ ਤੋਂ ਵੱਡਾ ਅਪਰਾਧ ਹੈ ਜਿਹੜੇ ਉਸ ਰੱਬ ਨੂੰ ਬਣਾ ਕੇ ਅਤੇ ਉਹਨੂੰ ਲੋਰੀਆਂ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਮੁੱਖ ਸੜ ਜਾਵੇ ਜਿਹੜੇ ਕਹਿੰਦੇ ਨੇ ਕਿ ਮਾਲਕ ਜੂਨਾਂ ਵਿੱਚ ਆਉਂਦਾ ਹੈ, ਭਾਵ ਕਿ ਉਸਨੂੰ ਕੋਈ ਜੰਮਦਾ ਹੈ। ਉਹ ਮਾਲਕ ਦਾ ਪ੍ਰਕਾਸ਼ ਤਾਂ ਆਪਣੇ ਆਪ ਤੋਂ ਹੋਇਆ ਹੈ, ਉਸਨੂੰ ਕਿਸੇ ਨੇ ਜੰਮਿਆ ਨਹੀਂ ਹੈ ਨਾ ਉਸਨੂੰ ਕਿਸੇ ਨੇ ਰੱਬ ਲਾਇਆ ਹੈ। ਭਗਤ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 339 'ਤੇ ਕਹਿੰਦੇ ਨੇ, ਸੰਕਟ ਨਹੀਂ ਪਰੈ ਜੋਨ ਨਹੀਂ ਆਵੇ, ਨਾਮ ਨਿਰੰਜਨ ਜਾ ਕੋ ਰੇ, ਕਬੀਰ ਕੋ ਸਵਾਮੀ ਐਸੋ ਠਾਕੁਰ ਜਾ ਕੇ ਮਾਈ ਨਾ ਬਾਪੋ ਰੇ। ਕਬੀਰ ਸਾਹਿਬ ਕਹਿੰਦੇ ਨੇ ਉਹ ਮਾਲਕ ਮਾਇਆ ਰੂਪੀ ਸੰਕਟ ਵਿੱਚ ਨਹੀਂ ਆਉਂਦਾ, ਉਹ ਮਾਲਕ ਜੂਨਾਂ ਵਿੱਚ ਨਹੀਂ ਫਸਦਾ। ਨਿਰੰਜਨ ਸਵਾਮੀ ਤਾਂ ਮਾਇਆ ਤੋਂ ਮੁਕਤ ਹੈ, ਉਹ ਤਾਂ ਮਾਇਆ ਤੋਂ ਨਿਰਲੇਪ ਹੈ। ਕਬੀਰ ਦਾ ਸਵਾਮੀ ਤਾਂ ਇੱਦਾਂ ਦਾ ਹੈ ਜਿਸ ਦਾ ਕੋਈ ਮਾਂ ਬਾਪ ਨਹੀਂ ਹੈ, ਉਸਦਾ ਪ੍ਰਕਾਸ਼ ਤਾਂ ਆਪਣੇ ਆਪ ਤੋਂ ਹੋਇਆ ਹੈ, ਉਹ ਸਹਿ ਭੰਗ ਹੈ। ਅੱਗੇ ਹੈ ਜੀ ਗੁਰਪ੍ਰਸਾਦ, ਉਹ ਜਿਹੜਾ ਸੱਚਾ ਮਾਲਕ ਹੈ, ਉਹ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਭਾਵ ਸੱਚੇ ਗਿਆਨ ਨਾਲ ਮਿਲਦਾ ਹੈ। ਸਾਡਾ ਗੁਰੂ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਅਸੀਂ ਮਾਲਕ ਨੂੰ ਸੱਚੇ ਗੁਰੂ ਰਾਹੀਂ ਪ੍ਰਾਪਤ ਕਰ ਸਕਦੇ ਹਾਂ। ਗੁਰੂ ਨਾਨਕ ਸਾਹਿਬ ਦੀ ਜਦੋਂ ਸਿੱਧਾਂ ਨਾਲ ਗੋਸ਼ਟੀ ਹੋਈ ਹੈ, ਉੱਥੇ ਸਿੱਧਾਂ ਨੇ ਸਵਾਲ ਕੀਤਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ? ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਮੇਰਾ ਗੁਰੂ ਸ਼ਬਦ ਹੈ ਅਤੇ ਮੈਂ ਉਸਨੂੰ ਆਪਣੀ ਸੁਰਤ ਦੇ ਵਿੱਚ ਟਿਕਾਉਂਦਾ ਹਾਂ। ਇਸ ਲਈ ਸਾਡਾ ਗੁਰੂ ਗਿਆਨ ਗੁਰੂ ਹੈ। ਕਬੀਰ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1372 'ਤੇ ਕਹਿੰਦੇ ਨੇ, ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਕਬੀਰ ਜੀ ਕਹਿੰਦੇ ਨੇ ਜਿੱਥੇ ਸੱਚਾ ਗਿਆਨ ਹੈ ਉੱਥੇ ਹੀ ਸੱਚਾ ਧਰਮ ਹੈ, ਅਤੇ ਜਿੱਥੇ ਝੂਠ ਹੈ ਉੱਥੇ ਪਾਪ ਹੈ। ਕਿਉਂਕਿ ਜਦੋਂ ਅਸੀਂ ਸੱਚੇ ਗੁਰੂ ਨਾਲੋਂ ਟੁੱਟ ਕੇ, ਸੱਚੇ ਗਿਆਨ ਨਾਲੋਂ ਟੁੱਟ ਕੇ ਕਿਸੇ ਦੇਹਧਾਰੀ ਜਾਂ ਕਿਸੇ ਪਖੰਡੀ ਦੇ ਪੈਰਾਂ ਵਿੱਚ ਡਿੱਗਦੇ ਹਾਂ, ਉਦੋਂ ਅਸੀਂ ਉਸ ਸੱਚੇ ਤੋਂ, ਉਸ ਅਕਾਲ ਪੁਰਖ ਤੋਂ ਬਹੁਤ ਦੂਰ ਹੋ ਜਾਂਦੇ ਹਾਂ। ਕਿਉਂਕਿ ਜਿਹਦੇ ਪੱਲੇ ਖੁਦ ਕੁਝ ਨਹੀਂ, ਉਹ ਸਾਨੂੰ ਕੀ ਦਏਗਾ? ਇਸ ਲਈ ਹਮੇਸ਼ਾ ਸੱਚੇ ਗੁਰੂ ਨਾਲ ਜੁੜਨਾ ਚਾਹੀਦਾ ਹੈ, ਸੱਚੇ ਗਿਆਨ ਨਾਲ ਜੁੜਨਾ ਚਾਹੀਦਾ ਹੈ। ਅਤੇ ਸਾਡਾ ਇੱਕੋ ਗੁਰੂ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿੰਨਾ ਸੋਹਣਾ ਮੂਲ ਮੰਤਰ ਦਿੱਤਾ ਹੈ, ਸੋ ਅਸੀਂ ਇਹਨੂੰ ਇਕੱਲਾ ਰਟੀਏ ਨਾ, ਅਸੀਂ ਗੁਰੂ ਦੀ ਗੱਲ ਨੂੰ ਮੰਨੀਏ ਵੀ। ਕਿਉਂਕਿ ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾਵੇ। ਸੋ ਇੱਕ ਓਂਕਾਰ, ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ, ਜੋ ਇਸ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਉਹ ਮਾਲਕ ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਉਸਦਾ ਸਰੂਪ ਕਾਲ ਤੋਂ ਪਰੇ ਹੈ, ਭਾਵ ਉਸਦਾ ਸਰੀਰ ਨਾਸ ਰਹਿਤ ਹੈ, ਉਹ ਮਾਲਕ ਜੂਨਾਂ ਵਿੱਚ ਨਹੀਂ ਆਉਂਦਾ, ਅਤੇ ਉਸਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਜੋ ਸੱਚੇ ਗੁਰੂ ਦੀ, ਸਤਿਗੁਰੂ ਦੀ, ਸੱਚੇ ਗਿਆਨ ਦੀ ਕਿਰਪਾ ਨਾਲ ਮਿਲਦਾ ਹੈ। ਅਸੀਂ ਮਾਲਕ ਦੇ ਇਹਨਾਂ ਗੁਣਾਂ ਨੂੰ ਆਪਣੇ ਅੰਦਰੋਂ ਪ੍ਰਗਟ ਕਰਨਾ ਹੈ। ਜਿਵੇਂ ਇੱਕ ਓਅੰਕਾਰ ਦਾ ਸਿਧਾਂਤ ਹੈ, ਅਸੀਂ ਵੀ ਅੰਦਰੋਂ ਬਾਹਰੋਂ ਇੱਕ ਹੋਣਾ ਹੈ। ਅਸੀਂ ਜਾਤ ਪਾਤ, ਰੰਗ ਰੂਪ, ਭੇਦ ਭਾਵ ਛੱਡ ਕੇ ਅਸੀਂ ਇੱਕ ਹੋਣਾ ਹੈ। ਅਸੀਂ ਜਾਣ ਲੈਣਾ ਹੈ ਕਿ ਮਾਲਕ ਇੱਕ ਹੀ ਹੈ ਜੋ ਸਭ ਦੇ ਅੰਦਰ ਹੈ। ਕਿਉਂਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰੇ ਹੀ ਇੱਕ ਹੀ ਨੇ, ਮਾਲਕ ਸਭ ਵਿੱਚ ਹੀ ਹੈ, ਸੋ ਅਸੀਂ ਸਭ ਨੂੰ ਬਰਾਬਰ ਦੀ ਨਿਗਾਹ ਨਾਲ ਦੇਖਣਾ ਹੈ। ਅੱਗੇ ਸਤਨਾਮ ਹੈ, ਜਿਵੇਂ ਉਹ ਮਾਲਕ ਸਦਾ ਸਦਾ ਲਈ ਹੋਂਦ ਵਾਲਾ ਹੈ, ਅਸੀਂ ਵੀ ਆਪਣੇ ਅੰਦਰ ਉਸ ਮਾਲਕ ਦੇ ਜਿਹੜੇ ਗੁਣ ਨੇ, ਉਹਨਾਂ ਦੀ ਹੋਂਦ ਨੂੰ ਹਮੇਸ਼ਾ ਹਮੇਸ਼ਾ ਲਈ ਕਾਇਮ ਰੱਖਣਾ ਹੈ। ਜਦੋਂ ਤੱਕ ਇਹ ਸਾਹ ਚੱਲਦੇ ਨੇ, ਸਾਨੂੰ ਉਸ ਮਾਲਕ ਦੇ ਉਸ ਰੱਬੀ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਹੈ। ਅੱਗੇ ਕਰਤਾ ਪੁਰਖ ਹੈ, ਜਦੋਂ ਅਸੀਂ ਜਾਣ ਲਵਾਂਗੇ ਕਿ ਉਹ ਜਿਹੜਾ ਕਰਤਾ ਹੈ, ਉਹ ਆਪਣੀ ਕਿਰਤ ਦੇ ਵਿੱਚ ਹੀ ਬੈਠਾ ਹੋਇਆ ਹੈ, ਮਤਲਬ ਜਿਵੇਂ ਉਹਨੇ ਸਾਨੂੰ ਬਣਾਇਆ ਹੈ, ਉਹ ਸਾਡੇ ਅੰਦਰ ਹੀ ਬੈਠਾ ਹੋਇਆ ਹੈ। ਜਦੋਂ ਅਸੀਂ ਇਹ ਜਾਣ ਲਵਾਂਗੇ, ਇਹਨੂੰ ਮੰਨ ਲਵਾਂਗੇ, ਫਿਰ ਅਸੀਂ ਜਦੋਂ ਅੱਗੇ ਫੈਸਲੇ ਲਵਾਂਗੇ, ਅਸੀਂ ਕਿਸੇ ਨੂੰ ਦੋਸ਼ ਨਹੀਂ ਦੇਵਾਂਗੇ, ਅਸੀਂ ਆਪਣੇ ਫੈਸਲਿਆਂ ਲਈ ਆਪ ਜ਼ਿੰਮੇਵਾਰ ਹੋਵਾਂਗੇ। ਕਿਉਂਕਿ ਸਾਨੂੰ ਪਤਾ ਉਹ ਸਾਡੇ ਅੰਦਰ ਬੈਠਾ ਹੋਇਆ, ਕਿਉਂਕਿ ਦਦਾ ਦੋਸ਼ ਨਾ ਦੋਂ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਣਾ। ਜਦੋਂ ਅਸੀਂ ਉਸ ਕਰਤੇ ਪੁਰਖ ਦੇ ਗੁਣ ਨੂੰ ਆਪਣੇ ਅੰਦਰ ਪ੍ਰਗਟ ਕਰ ਲਾਂਗੇ, ਅਸੀਂ ਜਾਣ ਲਾਂਗੇ ਕਿ ਉਹ ਸਾਡੇ ਅੰਦਰ ਹੀ ਹੈ, ਉਹ ਬਣਾ ਕੇ ਸਾਡੇ ਅੰਦਰ ਬੈਠਾ ਹੋਇਆ ਹੈ, ਫਿਰ ਅਸੀਂ ਆਪਣੇ ਕੀਤੇ ਹੋਏ ਕਰਮਾਂ ਦਾ ਦੋਸ਼ ਕਿਸੇ ਹੋਰ 'ਤੇ ਨਹੀਂ ਦੇਵਾਂਗੇ। ਅੱਗੇ ਹੈ ਜੀ ਨਿਰਭਉ ਨਿਰਵੈਰ, ਜਦੋਂ ਅਸੀਂ ਮਾਲਕ ਦੇ ਇਹਨਾਂ ਗੁਣਾਂ ਨੂੰ ਆਪਣੇ ਅੰਦਰੋਂ ਪ੍ਰਗਟ ਕਰ ਲਾਂਗੇ, ਫਿਰ ਅਸੀਂ ਕਿਸੇ ਦਾ ਭੈ ਡਰ ਨਹੀਂ ਮੰਨਾਂਗੇ, ਅਤੇ ਨਾ ਹੀ ਅਸੀਂ ਕਿਸੇ ਨਾਲ ਵੈਰ ਵਿਰੋਧ ਰੱਖਾਂਗੇ। ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ਹੈ, ਭੈ ਕਾਹੂ ਕੋ ਦੇਤਨੈ ਨੈ ਭੈ ਮਾਨ ਅਤਾਨ। ਨਾ ਤਾਂ ਸਾਨੂੰ ਕਿਸੇ ਦਾ ਭੈ ਹੈ ਅਤੇ ਨਾ ਹੀ ਸਾਡਾ ਕਿਸੇ ਨਾਲ ਕੋਈ ਵੈਰ ਹੈ, ਅਸੀਂ ਨਾ ਕਿਸੇ ਨੂੰ ਡਰਾਉਂਦੇ ਹਾਂ ਅਤੇ ਨਾ ਅਸੀਂ ਕਿਸੇ ਤੋਂ ਡਰਦੇ ਹਾਂ। ਜਦੋਂ ਅਸੀਂ ਮਾਲਕ ਦੇ ਗੁਣ ਆਪਣੇ ਅੰਦਰੋਂ ਪ੍ਰਗਟ ਕਰ ਲਾਂਗੇ ਅਸੀਂ ਵੀ ਨਿਰਭਉ ਅਤੇ ਨਿਰਵੈਰ ਹੋ ਜਾਵਾਂਗੇ। ਅੱਗੇ ਆ ਜੀ ਅਕਾਲ ਮੂਰਤ, ਜਦੋਂ ਅਸੀਂ ਇਹ ਵਾਲਾ ਗੁਣ ਆਪਣੇ ਅੰਦਰੋਂ ਪ੍ਰਗਟ ਕਰ ਲਾਂਗੇ, ਜਦੋਂ ਸਾਨੂੰ ਪਤਾ ਲੱਗ ਗਿਆ ਕਿ ਜਿਵੇਂ ਮਾਲਕ ਕਾਲ ਦੇ ਪ੍ਰਭਾਵ ਹੇਠ ਨਹੀਂ ਆਉਂਦਾ, ਅਸੀਂ ਵੀ ਜਦੋਂ ਮਨ ਅੰਦਰ ਇਹ ਗੁਣ ਪ੍ਰਗਟ ਕਰ ਲਾਂਗੇ ਤਾਂ ਅਸੀਂ ਵੀ ਸਮੇਂ ਦੇ ਪ੍ਰਭਾਵ ਹੇਠ ਨਹੀਂ ਆਵਾਂਗੇ। ਅਸੀਂ ਜਾਣ ਲਵਾਂਗੇ ਕਿ ਸੁੱਖ ਅਤੇ ਦੁੱਖ ਸਮੇਂ ਹੀ ਸੁੱਖ ਅਤੇ ਦੁੱਖ ਸਮੇਂ ਸੇਮ ਹੀ ਰਿਐਕਟ ਕਰੀਦਾ। ਗੁਰੂ ਸਾਹਿਬ ਕਹਿੰਦੇ ਨੇ, ਸਤਿਗੁਰ ਹੋਏ ਦਿਆਲ ਤਾਂ ਦੁੱਖਣਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ। ਫਿਰ ਅਸੀਂ ਸੁੱਖ ਅਤੇ ਦੁੱਖ ਨੂੰ ਇੱਕ ਕਰਕੇ ਹੀ ਜਾਣਾਂਗੇ। ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦੇ ਕਿਲ੍ਹੇ ਵਿੱਚ ਵੀ, ਵਿਗਾਸ ਵਿੱਚ ਨੇ, ਅਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਵੀ। ਅਸੀਂ ਬਹੁਤ ਵਾਰੀ ਆਪਣੀ ਗੱਡੀ 'ਤੇ ਲਿਖਾ ਲੈਂਦੇ ਹਾਂ ਏ ਪੀ ਦਾ ਤੇਰੀ ਦਾ ਤਾਰ, ਸਾਨੂੰ ਉਸ ਤੋਂ ਪਹਿਲਾਂ ਵਾਲੀ ਲਾਈਨ ਵੀ ਪੜ੍ਹਨੀ ਚਾਹੀਦੀ ਹੈ। ਕੇਤਿਆ ਦੁੱਖ ਭੂਖ ਸਦਮਾਰ ਏ ਪੀ ਦਾ ਤੇਰੀ ਦਾ ਤਾਰ। ਸੋ ਅਸੀਂ ਵੀ ਅਕਾਲ ਮੂਰਤ ਵਾਲਾ ਗੁਣ ਅਪਣਾ ਕੇ ਸੁੱਖ ਅਤੇ ਦੁੱਖ ਨੂੰ ਇੱਕ ਕਰਕੇ ਜਾਣੀਏ, ਕਾਲ ਦੇ ਅਧੀਨ ਨਾ ਆਈਏ। ਅੱਗੇ ਆ ਜੀ ਅਜੂਨੀ, ਜਿਵੇਂ ਮਾਲਕ ਜੂਨਾਂ ਵਿੱਚ ਨਹੀਂ ਆਉਂਦਾ, ਇੱਦਾਂ ਹੀ ਅਸੀਂ ਵੀ ਅਜੂਨੀ ਵਾਲਾ ਗੁਣ ਆਪਣੇ ਅੰਦਰੋਂ ਪ੍ਰਗਟ ਕਰੀਏ ਅਤੇ ਅਸੀਂ ਵੀ ਜੂਨਾਂ ਵਿੱਚ ਨਾ ਆਈਏ। ਅਸੀਂ ਬਹੁਤ ਵਾਰੀ ਕਦੀ ਕਿਸੇ ਦਾ ਘਰ ਦੇਖ ਕੇ, ਜ਼ਮੀਨ ਦੇਖ ਕੇ, ਕਿਸੇ ਦੀ ਚੜ੍ਹਾਈ ਵੇਖ ਕੇ ਮਰ ਜਾਂਦੇ ਹਾਂ। ਇਹਨੂੰ ਕਿਹਾ ਸੀ ਨਿਤ ਨਿਤ ਦੀ ਆਤਮਕ ਮੌਤ ਮਰਨਾ। ਜਦੋਂ ਕਿਸੇ ਦੀ ਖੁਸ਼ੀ ਦੇਖ ਕੇ ਸਾਡੇ ਮਨ ਨੂੰ ਵੀ ਚਾਅ ਚੜੂਗਾ, ਜਦੋਂ ਕਿਸੇ ਦਾ ਦੁੱਖ ਵੇਖ ਕੇ ਸਾਡੇ ਦਿਲ ਨੂੰ ਵੀ ਦੁੱਖ ਲੱਗੂਗਾ, ਫਿਰ ਅਸੀਂ ਮੰਨ ਸਕਦੇ ਹਾਂ ਕਿ ਸਾਡਾ ਮਨ ਅਜੂਨੀ ਹੋ ਗਿਆ, ਭਾਵ ਅਜੂਨਾ ਤੋਂ ਰਹਿਤ ਹੋ ਗਿਆ। ਅੱਗੇ ਆ ਜੀ ਸਹਿਭੰਗ, ਜਿਵੇਂ ਮਾਲਕ ਸਹਿਭੰਗ ਹੈ, ਉਹ ਆਪਣੇ ਆਪ ਤੋਂ ਬਣਿਆ ਹੈ। ਜਦੋਂ ਅਸੀਂ ਵੀ ਇਹ ਵਾਲਾ ਗੁਣ ਆਪਣੇ ਅੰਦਰੋਂ ਪ੍ਰਗਟ ਕਰ ਲਾਂਗੇ, ਆਪਣੇ ਮਨ ਅੰਦਰ ਪ੍ਰਗਟ ਕਰ ਲਾਂਗੇ ਇਹ ਗੁਣ, ਅਸੀਂ ਵੀ ਕਿਸੇ ਦੇ ਅਧੀਨ ਨਹੀਂ ਰਵਾਂਗੇ, ਅਸੀਂ ਵੀ ਕਿਸੇ ਤੋਂ ਮੰਗ ਕੇ ਨਹੀਂ ਖਾਵਾਂਗੇ। ਅਸੀਂ ਆਪਣੇ ਅੰਦਰ ਕਿਰਤ ਵਾਲੇ ਗੁਣ ਲੈ ਕੇ ਆਵਾਂਗੇ, ਮਿਹਨਤ ਵਾਲੇ ਗੁਣ ਲੈ ਕੇ ਆਵਾਂਗੇ। ਅਸੀਂ ਮਿਹਨਤ ਕਰਾਂਗੇ, ਅਸੀਂ ਸਹਿਭੰਗ ਹੋਵਾਂਗੇ, ਅਸੀਂ ਵੀ ਆਪਣੇ ਆਪ ਤੋਂ ਆਪ ਹੀ ਬਣਾਂਗੇ। ਅੱਗੇ ਆ ਜੀ ਗੁਰਪ੍ਰਸਾਦ, ਇਹ ਜਿਹੜੇ ਸਾਰੇ ਗੁਣ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸੇ ਨੇ, ਉਹ ਸੱਚੇ ਗੁਰੂ ਦੀ ਕਿਰਪਾ ਨਾਲ, ਸੱਚੇ ਗਿਆਨ ਦੀ ਕਿਰਪਾ ਨਾਲ ਅਸੀਂ ਆਪਣੇ ਅੰਦਰੋਂ ਪ੍ਰਗਟ ਕਰਨੇ ਨੇ। ਅਸੀਂ ਕਿਸੇ ਹੋਰ ਡੇਰੇਦਾਰ ਸਾਧ ਦੇ ਪੈਰਾਂ 'ਚ ਨਹੀਂ ਡਿੱਗਣਾ, ਕਿਉਂਕਿ ਇੱਕੋ ਇੱਕ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਨੂੰ ਸੱਚੇ ਗਿਆਨ ਨਾਲ ਜੋੜਦਾ ਹੈ। ਬਾਕੀਆਂ ਪਿੱਛੇ ਲੱਗ ਕੇ ਤਾਂ ਅਸੀਂ ਇੱਕ ਕਰਮਕਾਂਡੀ ਜੀਵਨ ਬਣਾ ਲਾਂਗੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਲਟ ਕੰਮ ਕਰਕੇ ਸੋਚਾਂਗੇ ਕਿ ਸ਼ਾਇਦ ਅਸੀਂ ਚੰਗੇ ਕੰਮ ਕਰ ਰਹੇ ਹਾਂ, ਪਰ ਅਸੀਂ ਸਿੱਖੀ ਨੂੰ ਪੂਰਾ ਪੁੱਠਾ ਗੇੜਾ ਦੇਵਾਂਗੇ। ਇਸ ਲਈ ਇੱਕੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀਏ ਅਤੇ ਗੁਰੂ ਦੀ ਮੱਤ ਲੈ ਕੇ ਗੁਰਮਤੀ ਰੰਗ ਮਾਣੀਏ। ਅਸੀਂ ਇਕੱਲਾ ਪਾਠ ਪੜ੍ਹਨ ਅਤੇ ਸੁਣਨ 'ਤੇ ਜ਼ੋਰ ਨਾ ਦਈਏ, ਅਸੀਂ ਸਮਝੀਏ ਵੀ ਸਾਨੂੰ ਗੁਰੂ ਸਾਹਿਬ ਕੀ ਦੱਸਣਾ ਚਾਹ ਰਹੇ ਨੇ। ਕਿਉਂਕਿ ਅੱਜ ਦੇ ਟਾਈਮ ਵਿੱਚ ਜਿਹੜੇ ਝੂਠੇ ਪਖੰਡੀ ਸਾਧ ਨੇ, ਜਦੋਂ ਉਹਨਾਂ ਨੇ ਸਾਨੂੰ ਠੱਗਣਾ, ਉਹਨਾਂ ਨੇ ਸਾਨੂੰ ਸਾਡੇ ਗੁਰੂ ਦਾ ਨਾਮ ਲੈ ਕੇ ਹੀ ਠੱਗਣਾ, ਸਿੱਖੀ ਭੇਸ ਬਣਾ ਕੇ ਹੀ ਸਾਨੂੰ ਪਿੱਛੇ ਲਾਉਣਾ। ਸਾਨੂੰ ਗੁਰੂ ਦੀ ਸਿੱਖੀ ਤੋਂ ਉਲਟ ਕੰਮਾਂ ਵਿੱਚ ਪਾ ਕੇ, ਸਾਨੂੰ ਪਾਠ ਮੰਤਰਾਂ ਵਾਂਗੂ ਪੜ੍ਹਾ ਪੜ੍ਹਾ ਕੇ ਅਗਿਆਨਤਾ ਵੱਲ ਧੱਕਿਆ ਜਾ ਰਿਹਾ। ਦੇਹਧਾਰੀ ਸਾਧ ਬਾਬੇ ਗੁਰੂ ਦੀ ਬਾਣੀ ਬੇਅਦਬੀ ਕਰ ਰਹੇ ਨੇ। ਲੋਕਾਂ ਨੂੰ ਪਾਠ ਮੰਤਰ ਵਾਂਗ ਦੇ ਕੇ ਦੱਸਦੇ ਨੇ ਕਿ ਇਹ ਪੜ੍ਹਨ ਨਾਲ ਸਾਡੀ ਮੁਕਤੀ ਹੋ ਜੂਗੀ, ਇਹ ਸ਼ਬਦ ਆ ਇੰਨੀ ਵਾਰੀ ਜਾਪ ਕਰਕੇ ਦੇਹ ਅਰੋਗਤਾ ਹੋ ਜੂਗੀ। ਬਹੁਤ ਵਾਰੀ ਦੇਖਦੇ ਹਾਂ ਅਸੀਂ ਗੁਰਦੁਆਰੇ ਜਾਂਦੇ ਹਾਂ, ਜਾ ਕੇ ਮੱਥਾ ਟੇਕਦੇ ਹਾਂ, ਗੁਰੂ ਦੀ ਪਰਿਕਰਮਾ ਵੀ ਕਰਦੇ ਹਾਂ, ਪ੍ਰਸ਼ਾਦ ਵੀ ਲੈਂਦੇ ਹਾਂ, ਲੰਗਰ ਖਾ ਕੇ ਬਾਹਰ ਵੀ ਆ ਜਾਂਦੇ ਹਾਂ। ਜੇ ਉੱਥੇ ਕੋਈ ਸ਼ਬਦ ਚੱਲ ਵੀ ਰਿਹਾ ਹੁੰਦਾ ਤਾਂ ਸਾਨੂੰ ਨਹੀਂ ਪਤਾ ਲੱਗਦਾ ਕਿ ਉਹਦਾ ਮਤਲਬ ਕੀ ਹੈ, ਅਤੇ ਨਾ ਅਸੀਂ ਸਮਝਣਾ ਚਾਹੁੰਦੇ ਹਾਂ। ਸਾਡੇ ਵਿੱਚ ਸ਼ਰਧਾ ਤਾਂ ਬਹੁਤ ਹੈ ਪਰ ਅਸੀਂ ਗਿਆਨ ਤੋਂ ਸੱਖਣੇ ਰਹਿ ਜਾਂਦੇ ਹਾਂ। ਅਸੀਂ ਬਸ ਇਹ ਸਮਝਦੇ ਹਾਂ ਕਿ ਗੁਰਦੁਆਰੇ ਜਾਣ ਵਾਲੀ ਰਸਮ ਪੂਰੀ ਕਰ ਲਈ ਹੈ ਅਤੇ ਸਭ ਚੰਗਾ। ਜੇ ਅਸੀਂ ਗੁਰੂ ਦਾ ਸ਼ਬਦ ਵੀ ਲੈ ਆਈਏ, ਸਮਝ ਲਈਏ ਤਾਂ ਕਿੰਨਾ ਚੰਗਾ ਹੋਊਗਾ। ਜੇ ਅਸੀਂ ਆਪਣੇ ਘਰ ਅਸੀਂ ਆਪਣੇ ਮਾਤਾ ਪਿਤਾ ਨੂੰ ਪੁੱਛਦੇ ਹਾਂ ਜਾਂ ਦਾਦਾ ਦਾਦੀ ਤੋਂ ਪੁੱਛਦੇ ਹਾਂ, ਕਈ ਵਾਰੀ ਉਹਨਾਂ ਨੂੰ ਵੀ ਇੰਨੀ ਇੰਨੀ ਏਜ ਹੋ ਗਈ ਆ, ਉਹਨਾਂ ਨੂੰ ਵੀ ਜਪਜੀ ਸਾਹਿਬ ਜਾਂ ਕਿਸੇ ਹੋਰ ਗੁਰਬਾਣੀ ਦਾ ਅਰਥ ਭਾਵ ਨਹੀਂ ਪਤਾ। ਬਹੁਤ ਲੋਕ ਨੇ, 90-95% ਤਾਂ ਸਿੱਖ ਹੋਣਗੇ ਹੀ ਜਿਨ੍ਹਾਂ ਨੂੰ ਗੁਰਬਾਣੀ ਦੇ ਮਤਲਬ ਨਹੀਂ ਪਤਾ। ਇਸ ਲਈ ਅਸੀਂ ਬਹੁਤ ਟਾਈਮ ਤੋਂ ਅਸੀਂ ਠੱਗੇ ਜਾ ਰਹੇ ਹਾਂ। ਸਾਨੂੰ ਕਦੀ ਕੋਈ ਆ ਕੇ, ਕਦੀ ਕਿਸੇ ਬਾਣੀ ਦੇ ਪਿੱਛੇ ਲਾ ਕੇ, ਕਦੀ ਕੋਈ ਸਾਨੂੰ ਕੋਤਰੀਆਂ ਕਰਾ ਰਿਹਾ, ਕਦੀ ਕੁਛ ਕਦੀ ਕੁਛ, ਅਸੀਂ ਬਹੁਤ ਪੁੱਠੇ ਰਾਹ 'ਤੇ ਚੱਲ ਪਏ ਹਾਂ। ਸਾਡਾ ਗੁਰੂ ਤਾਂ ਸਾਰੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ। ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਗੁਰੂ ਸਾਹਿਬ ਨੇ ਬਾਣੀ ਦਰਜ ਕੀਤੀ ਆ, ਕੋਈ ਜਾਤ ਪਾਤ ਧਰਮ ਦੇਖ ਕੇ ਨਹੀਂ ਕੀਤੀ। ਬਸ ਇੱਕੋ ਸ਼ਰਤ ਸੀ ਕਿ ਉਹ ਬਾਣੀ ਇੱਕੋ ਇੱਕ ਅਕਾਲ ਪੁਰਖ ਲਈ ਹੋਣੀ ਚਾਹੀਦੀ ਆ। 35 ਮਹਾਨ ਪੁਰਸ਼ਾਂ ਦੀ ਬਾਣੀ ਦਰਜ ਕੀਤੀ ਗਈ, ਜਿਨ੍ਹਾਂ ਦੀ ਵਿਚਾਰਧਾਰਾ ਇੱਕੋ ਸੀ। 6 ਗੁਰੂਆਂ ਦੀ, 15 ਭਗਤ ਸਾਹਿਬਾਨਾਂ ਦੀ, 3 ਗੁਰਸਿੱਖਾਂ ਦੀ ਅਤੇ 11 ਭੱਟਾਂ ਦੀ ਬਾਣੀ ਦਰਜ ਕੀਤੀ ਗਈ, ਜਿਹੜੇ ਅਲੱਗ ਅਲੱਗ ਧਰਮ ਦੇ, ਅਲੱਗ ਅਲੱਗ ਜਾਤ ਦੇ ਸੀ। ਇੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ, ਕਿਉਂਕਿ ਉਪਦੇਸ਼ ਇੱਕੋ ਸੀ ਉਦੋਂ ਵੀ ਅਤੇ ਹੁਣ ਵੀ। ਬ੍ਰਾਹਮਣ ਦੇ ਪਾਏ ਕਰਮ ਕਾਂਡਾਂ ਵਿੱਚੋਂ ਨਿਕਲਣਾ, ਅਸੀਂ ਗੁਰੂ ਦੀ ਮੱਤ ਲੈ ਕੇ ਉਹਦੇ ਪ੍ਰਚਾਰਕ ਬਣੀਏ, ਕੋਸ਼ਿਸ਼ ਕਰੀਏ ਅਤੇ ਆਪਣਾ ਯੋਗਦਾਨ ਪਾਈਏ, ਕਿਉਂਕਿ ਜਿਹੜੇ ਸਾਡੇ ਪ੍ਰਚਾਰਕ ਨੇ ਉਹਨਾਂ ਨੂੰ ਤਾਂ ਗੱਪ ਕਹਾਣੀਆਂ ਤੋਂ ਵਿਹਲ ਨਹੀਂ, ਜਾਂ ਸਾਨੂੰ ਪਾਠ ਮੰਤਰ ਵਾਂਗੂ ਦੇਖ ਕੇ ਪੁੱਠੇ ਪੁੱਠੇ ਰਾਹ ਪਾਇਆ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀ ਮੱਤ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।